ਵਾਹਿਗੁਰੂ ਸਾਹਿਬ ਜੀਓ ਨਾਨਕ ਆਨ ਤਵੈ ਨਿਜ ਪਾਨ ਸੋ ਸ਼ੋਰ ਦੁਕਾਨ ਕੋ ਬਾਰ ਦਿਓ ਮਾਨਵ ਜਾਨ ਸੁਨੈ ਨਿਜ ਕਾਨਨ ਆਵਤ ਧਾਏ ਚੰਬ ਪਇਓ ਨਾਨਕ ਆਨ ਤਵੈ ਨਿਜ ਪਾਨ ਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਈ ਨਦੀ ਦਾ ਕੌਤਕ ਵਰਤਾਉਣ ਤੋਂ ਉਪਰੰਤ ਸੰਤ ਘਾਟ ਗੁਰੂ ਘਰ ਵਿਖੇ ਆ ਕੇ ਜਿੱਥੇ ਹੁਣ ਗੁਰੂ ਘਰ ਹੈ ਉੱਥੇ ਪ੍ਰਗਟ ਹੋਏ ਨੇ ਅਤੇ ਜੋ ਦਾਸ ਕੱਪੜੇ ਲੈ ਕੇ ਕਿਨਾਰੇ ਤੇ ਘੁੰਮਦਾ ਰਹਿੰਦਾ ਉਡੀਕ ਕਰਦਾ ਉਹਨੇ ਜਦੋਂ ਦਰਸ਼ਨ ਕੀਤੇ ਦੌੜ ਕੇ ਜਾ ਕੇ ਮਹਾਰਾਜ ਨੂੰ ਬਸਤਰ ਦਿੱਤੇ। ਮਹਾਰਾਜ ਨੇ ਬਸਤਰ ਪਹਿਨੇ ਚਲੇ ਆ ਰਹੇ ਨੇ, ਦਾਸ ਨੂੰ ਦੌੜਾਇਆ, ਦੌੜ ਕੇ ਜਾ ਕੇ ਬੇਬੇ ਨਾਨਕੀ ਜੀ ਨੂੰ ਖਬਰ ਦੇਣਾ ਕਰੋ ਕਿ ਅਸੀਂ ਪਹੁੰਚ ਗਏ ਹਾਂ। ਉਹ ਰਾਤ ਭਰ ਦੀ ਬੈਠੀ ਹੈ, ਉਡੀਕ ਰਹੀ ਹੈ ਬੇਬੇ। ਘਰ ਦੇ ਵਿੱਚ ਜਾ ਕੇ ਜਦੋਂ ਖਬਰ ਸੁਣਾਈ, ਮਨ ਨੂੰ ਅੰਮ੍ਰਿਤ ਦੀ ਵਰਖਾ ਹੋ ਗਈ। ਮਨ ਨੂੰ ਕਵੀ ਜੀ ਕਹਿੰਦੇ ਮੱਛੀ ਨੂੰ ਪਾਣੀ ਮਿਲ ਗਿਆ, ਬਬੀਹੇ ਨੂੰ ਬੂੰਦ ਮਿਲ ਗਈ, ਸਾਰੀ ਪੀੜਾ ਦੂਰ ਹੋ ਗਈ, ਸਾਰਾ ਪਰਿਵਾਰ ਖੁਸ਼ ਹੋ ਗਿਆ। ਮਨ ਨੂੰ ਖੋਬੇ ਦੇ ਵਿੱਚੋਂ ਜਿਵੇਂ ਕੋਈ ਗੱਡੀ ਬਾਹਰ ਨਿਕਲ ਆਉਂਦੀ ਹੈ ਫਸੀ ਹੋਈ, ਇਸੇ ਤਰ੍ਹਾਂ ਸਾਰੇ ਜਾਣੇ ਦੁੱਖ ਦੇ ਖੁਭਾਰ ਵਿੱਚੋਂ ਬਾਹਰ ਆ ਗਏ। ਸੋ ਜਿਵੇਂ ਧੁੰਦ ਦੀ ਨਿਵਿਰਤੀ ਹੁੰਦੀ ਸੂਰਜ ਦੇ ਨਿਕਲਿਆ, ਇਉਂ ਗੁਰੂ ਨਾਨਕ ਦੇਵ ਜੀ ਦੇ ਆਉਣ ਨਾਲ ਸਾਰੀ ਨਗਰੀ ਵਿੱਚ ਹੀ ਮਨ ਨੂੰ ਰੌਲਾ ਪੈ ਗਿਆ ਹੈ। ਦੌੜ ਦੌੜ ਕੇ ਸਾਰੇ ਜਣੇ ਗੁਰੂ ਨਾਨਕ ਦੇਵ ਜੀ ਨੂੰ ਮਿਲ ਰਹੇ ਨੇ। ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਬਹੁਤ ਆਨੰਦਮਈ ਅਵਸਥਾ ਵਿੱਚ ਚਲੇ ਆ ਰਹੇ ਨੇ। ਸਤਿਗੁਰਾਂ ਦੇ ਨੇਤਰ ਕਮਲ ਬੜੇ ਸੁੰਦਰ, ਔਰ ਹੁਣ ਸਤਿਗੁਰੂ ਜੀ ਆਪਣੀ ਹੱਟੀ ਦੇ ਦਰਵਾਜ਼ੇ ਅੱਗੇ ਜਾ ਕੇ ਖੜ੍ਹੇ ਹੋ ਗਏ ਨੇ, ਬਹੁਤ ਅਸੀਸਾਂ ਦੇ ਰਹੇ ਨੇ। ਹੱਟੀ ਦੇ ਦਰਵਾਜ਼ੇ ਦੇਖ ਕਰਕੇ ਗੁਰਾਂ ਨੇ ਉਸ ਵਕਤ ਇਹ ਦਰਵਾਜ਼ੇ ਜਿਹੜੇ ਸੀ ਦਾਸ ਤੋਂ ਪੁੱਛਿਆ। ਉਸ ਦਾਸ ਨੇ ਦੱਸਿਆ ਇਹ ਖਾਨ ਕਰੀ ਨਿਜ ਪਾਨ ਸੋ ਬੰਦਾ ਦੂਰ ਖਰੇ ਅਛਰਾਂਗ ਲਗਾਏ, ਆਪਣੇ ਹੱਥੀਂ ਮੋਹਰ ਛਾਪ ਲਾ ਦਿੱਤੀ ਹੈ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਸੋ ਗੁਰੂ ਨਾਨਕ ਦੇਵ ਜੀ ਨੇ ਹੁਣ ਨਵਾਂ ਕੌਤਕ ਵਰਤਾ ਦਿੱਤਾ ਜੋ ਸਾਰੀ ਦੁਨੀਆ ਨੂੰ ਸਭ ਕੁਛ ਵੰਡ ਦੇਣਾ। ਅਕਾਲ ਪੁਰਖ ਜੀ ਦਾ ਹੁਕਮ ਹੋ ਗਿਆ ਕਿ ਹੁਣ ਸਭ ਕੁਛ ਬੰਦ ਕਰਕੇ ਦੁਨੀਆ ਦੇ ਅੰਦਰ ਨਾਮ ਜਪਾਓ, ਪ੍ਰਚਾਰ ਕਰੋ। ਆਓ ਅੱਗੇ ਜਿਸ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਸ਼ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਨਾਨਕ ਆਨ ਤਵੈ ਨਿਜ ਪਾਨ ਸੋ ਸ਼ੋਰ ਦੁਕਾਨ ਕੋ ਬਾਰ ਦਿਓ।
ਗੁਰੂ ਨਾਨਕ ਦੇਵ ਜੀ ਨੇ ਆ ਕਰਕੇ ਉਸ ਵਕਤ ਆਪਣੇ ਘਰ ਕਮਲਾਂ ਦੇ ਨਾਲ ਦੁਕਾਨ ਦਾ ਜਿਹੜਾ ਦਰਵਾਜ਼ਾ ਸੀ ਹੱਟੀ ਦਾ ਉਹ ਖੋਲ ਦਿੱਤਾ।
ਮਾਨਵ ਜਾਨ ਸੁਨੈ ਨਿਜ ਕਾਨਣ ਆਵਤ ਧਾਏ ਅਚੰਭ ਪਇਓ।
ਔਰ ਜਿਹੜਾ ਵੀ ਬੰਦਾ ਸੰਸਾਰ ਦੇ ਅੰਦਰ ਕੋਈ ਉੱਥੇ ਸੁਣਦਾ ਦੂਰ ਦੁਰਾਡਿਆਂ ਤੱਕ, ਆਪਣੇ ਕੰਨਾਂ ਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਨੇ ਆ ਕੇ ਹੱਟੀ ਖੋਲ ਲਈ ਹੈ, ਕਿਉਂਕਿ ਬਾਦਸ਼ਾਹ ਨੇ ਹੱਟੀ ਜਿੰਦਾ ਲਗਵਾ ਕੇ ਬੰਦ ਕਰਵਾ ਦਿੱਤੀ ਸੀ ਕਿ ਹਿਸਾਬ ਕਿਤਾਬ ਸ਼ਾਇਦ ਕਰਨਾ ਹੋਵੇ, ਜਾਂ ਇਹ ਉਡੀਕਦੇ ਹੋਣ ਕਿ ਜਦੋਂ ਆਉਣਗੇ ਆਪੇ ਖੋਲਣਗੇ। ਮਹਾਰਾਜ ਨੇ ਹੱਟੀ ਖੋਲ ਕਰਕੇ ਔਰ ਦਰਵਾਜ਼ੇ ਖੋਲ ਦਿੱਤੇ ਸਾਰੇ ਲੋਕਾਂ ਵਾਸਤੇ ਕਿ ਸਾਰੀ ਦੁਨੀਆਂ ਦੇਖ ਕੇ ਬੜੀ ਹੈਰਾਨ ਹੋ ਗਈ।
ਬਾਸੁਰ ਤੀਨ ਰਹਿਓ ਮਦ ਨੀਰ ਕੇ ਜੀਵਤ ਹੀ ਪੁਨ ਆਏ ਗਯੋ।
ਤਿੰਨ ਦਿਨ ਤੱਕ ਮਹਾਰਾਜ ਸੱਚੇ ਪਾਤਸ਼ਾਹ ਜਲ ਦੇ ਵਿੱਚ ਰਹੇ ਨੇ। ਤਿੰਨਾਂ ਦਿਨਾਂ ਤੋਂ ਬਾਅਦ ਫਿਰ ਉਸੇ ਤਰ੍ਹਾਂ ਹੀ ਦੇਖੋ ਆਪਣੇ ਸਾਹਮਣੇ ਜਿਉਂਦੇ ਹਨ ਮਹਾਰਾਜ ਜੀ। ਸਾਰੀ ਦੁਨੀਆਂ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੋ ਰਹੀ ਹੈ।
ਕਾਰਣ ਕੌਣ ਨਾ ਤਾਨ ਛੋਇਓ ਜਲ ਜਾਵਿਦ ਸੋ ਬਿਸਮਾਦ ਭਇਓ।
ਕਹਿਣ ਲੱਗੇ ਆਪਸ ਵਿੱਚ ਕਿ ਕੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਨੂੰ ਪਾਣੀ ਨੇ ਛੋਇਆ ਤੱਕ ਨਹੀਂ ਹੈ।
ਹੀਨ ਕਲੰਕ ਮਯੰਕ ਮਨੋ ਮੁਖ ਬੰਕ ਬਿਲੋਕਤ ਹੈ ਕਰਣਾ ਸੋ।
ਜਿਸ ਪ੍ਰਕਾਰ ਕਲੰਕ ਤੋਂ ਰਹਿਤ ਚੰਦਰਮਾ ਹੋਵੇ, ਇੰਨਾ ਸੁੰਦਰ ਮੁਖਾਰ ਬਿੰਦ ਚੰਦਰਮਾ ਵਰਗਾ ਗੁਰਾਂ ਦਾ ਸੋਹਣੇ ਮੁਖੜੇ ਨੂੰ ਦੇਖ ਦੇਖ ਕਰਕੇ ਸਾਰੇ ਜਾਣੇ ਬਹੁਤ ਹੈਰਾਨ ਹੋ ਰਹੇ ਹਨ। ਸਤਿਗੁਰੂ ਜੀ ਸਾਰਿਆਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਤੱਕੀ ਜਾ ਰਹੇ ਨੇ। ਇਸ ਅਵਸਥਾ ਨੂੰ ਆਮ ਦੁਨਿਆਵੀ ਜੀਵ ਜਿਹੜੇ ਸਮਝ ਨਹੀਂ ਸਕਦੇ, ਕਿਉਂਕਿ ਇਹ ਬਹੁਤ ਡੂੰਘੀਆਂ ਅਵਸਥਾਵਾਂ ਹੁੰਦੀਆਂ ਗੁਰਾਂ ਦੀਆਂ। ਪਾਣੀ ਦਾ ਨਾਸ਼ ਹੋਣਾ ਔਰ ਅੱਗ ਆਦਿਕ ਦਾ ਨਾਸ਼ ਹੋਣਾ ਆਮ ਦੁਨੀਆਂ ਨੇ ਕਿਉਂਕਿ ਉਸ ਅਵਸਥਾ ਤੱਕ ਜਾ ਕੇ ਨਹੀਂ ਦੇਖਿਆ ਹੁੰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਜੀਬ ਕੌਤਕ ਨੇ ਆਮ ਬੰਦਿਆਂ ਦੀ ਸਮਝ ਤੋਂ ਜੋ ਸਾਰਾ ਕੁਛ ਹੀ ਪਰੇ ਹੁੰਦਾ। ਜੇ ਉਸ ਰਸਤੇ ਉੱਤੇ ਚੱਲ ਕੇ ਸ਼ਬਦ ਦੀ ਕਮਾਈ ਕਰੇ ਜੀਵ ਤਾਂ ਉਹ ਸ਼ਬਦ ਦੀ ਤਾਕਤ ਨੂੰ ਦੇਖ ਲੈਂਦਾ। ਇਹ ਤਾਂ ਗੁਰੂ ਸਾਹਿਬ ਨੇ ਜਦੋਂ ਭਾਈ ਗੁਰਦਾਸ ਜੀ ਕਾਂਸ਼ੀ ਤੋਂ ਆਏ ਸੀ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਕਿਨਾਰੇ, ਠੰਡ ਸੀ, ਸ਼ਾਮ ਦਾ ਵਕਤ ਸੀ, ਦਰਿਆ ਵਿੱਚ ਕਾਫੀ ਪਾਣੀ ਸੀ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ ਗੁਰ ਕਾ ਬਚਨ ਵਸਿਆ ਜੀ ਨਾਲੇ ਅਥਵਾ ਇਹਦੇ ਨਾਲ ਨਾਲ ਸਿੱਖ ਪੜ੍ਹ ਰਿਹਾ ਸੀ, ਸੁਣਿਆ ਹਾਥ ਹੋਵੇ ਅਸਗਾਹ ਕਿ ਹੱਥ ਕ ਜਿੰਨਾ ਡੂੰਘਾ ਰਹਿ ਜਾਂਦਾ ਸਮੁੰਦਰ ਜੇ ਨਾਮ ਦੇ ਸੁਣਨ ਵਿੱਚ ਇੰਨੀ ਤਾਕਤ ਹੈ। ਤਾਂ ਉਸ ਵਕਤ ਭਾਈ ਸਾਹਿਬ ਨੇ ਗੁਰੂ ਸਾਹਿਬ ਤੇ ਭਰੋਸਾ ਕਰਕੇ ਇਸ ਸ਼ਬਦ ਤੇ ਕਿ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲੇ, ਜਦੋਂ ਜਲ ਵਿੱਚ ਆਪਣਾ ਚਰਨ ਪਾਇਆ ਤਾਂ ਦਰਿਆ ਉਸ ਥਾਂ ਤੋਂ ਗੋਡੇ ਗੋਡੇ ਪਾਣੀ ਰਹਿ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ, ਸਭ ਤੋਂ ਅੱਗੇ ਗੁਰੂ ਸਾਹਿਬ ਦਾ ਸਰੂਪ ਹੁੰਦਾ ਜੰਗਾਂ ਦੇ ਵਿੱਚ, ਅਟਕ ਦਰਿਆ ਦੇ ਕਿਨਾਰੇ ਤੇ ਖੜ ਕੇ ਅਰਦਾਸ ਕਰਕੇ ਜਦੋਂ ਘੋੜਾ ਪਾਣੀ ਚ ਵਾੜਿਆ ਉਦੋਂ ਵੀ ਪਾਣੀ ਗੋਡੇ ਗੋਡੇ ਰਹਿ ਗਿਆ ਸੀ। ਸਾਰੀ ਫੌਜ ਲੰਘ ਗਈ, ਵਿੱਚ ਜਿਹੜੀ ਤੁਰਕਾਂ ਦੀ ਫੌਜ ਸੀ ਉਹਨੇ ਕਿੰਤੂ ਕੀਤਾ ਸੀ, ਉਹ ਰੁੜ ਗਏ ਸੀ ਸਾਰੇ ਜਾਣੇ। ਸੋ ਇਸ ਕਰਕੇ ਕੋਈ ਪੁਰਾਣੀ ਗੱਲ ਨਹੀਂ ਹੈ ਮਹਾਰਾਜ ਦੀ ਕਿਰਪਾ, ਕਿਉਂਕਿ ਸ਼ਬਦ ਦੀ ਕਮਾਈ ਕੋਈ ਵੀ ਗੁਰਸਿੱਖ ਕਰਕੇ ਹੁਣ ਵੀ ਇਸ ਅਵਸਥਾ ਤੱਕ ਜਾ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ ਉੱਤੇ ਕਿਰਪਾ ਹੁੰਦੀ ਹੈ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਸਾਰੇ ਦੇਖਦੇ ਹੈਰਾਨ ਹੋ ਕੇ,
ਵਾਕ ਕਹੇ ਇਵ ਰੰਕਨ ਸੋ ਮਨ ਹੋਏ ਨਿਸੰਕ ਨ ਭੈ ਕਰ ਕਾਸੋ।
ਇਸ ਤਰ੍ਹਾਂ ਜਿਹੜੇ ਨੇ ਵਾਕ ਕਹਿੰਦੇ ਨੇ ਗਰੀਬਾਂ ਦੇ, ਤਾਂ ਹੀ ਮਨ ਦੇ ਵਿੱਚ ਨਿਸੰਕ ਹੋ ਕੇ ਕਿਸੇ ਦਾ ਡਰ ਮਨ ਦੇ ਅੰਦਰ ਨਾ ਰੱਖੋ।
ਲੇ ਵਹ ਜਾਹੇ ਕੀ ਚਾਹੇ ਅਹੈ ਔਰ ਆਪਣੇ ਅੰਤਰ ਜਾਏ ਨਿਕਾਸੋ।
ਅੱਜ ਮੈਂ ਵੰਡਣਾ ਨਹੀਂ ਗਾ ਆਪਣੇ ਹੱਥਾਂ ਨਾਲ, ਤੁਸੀਂ ਸਾਰੇ ਜਿੰਨੇ ਖੜੇ ਹੋ ਮੰਗਣ ਵਾਲੇ ਹੱਟੀ ਦੇ ਵਿੱਚ ਵੜ ਜਾਓ, ਆਪੇ ਜੋ ਜੋ ਚਾਹੀਦਾ ਲੈ ਲਓ।
ਦੌਰ ਪਰੇ ਤਿਹ ਠੌਰ ਕਿਤੈ ਨਰ ਲੂਟ ਸੌ ਜਹਿ ਰੌਰ ਪਰਾਸੋ।
ਭੱਜ ਕੇ ਜਾ ਕੇ ਸਾਰੇ ਜਾਣੇ ਵੜ ਗਏ ਅੰਦਰ, ਜਿੰਨੇ ਗਰੀਬ ਗੁਰਬੇ ਕੰਗਾਲ ਮੰਗਤੇ, ਮਹਾਰਾਜ ਨੇ ਹੱਟੀ ਦੀ ਲੁੱਟ ਪਵਾ ਦਿੱਤੀ। ਹੱਟੀ ਦੇ ਵਿੱਚੋਂ ਸਾਰਾ ਕੁਝ ਲੁੱਟਣ ਲੱਗ ਪਏ ਦੌੜ ਕੇ।
ਮਨ ਘਨੋ ਮਿਸ਼ਟਾਨ ਤੇ ਲਾਨ ਮਰੀਚ ਦਊ ਹਰਦੀ ਮਨ ਭਾਈ।
ਜਿਹਨੂੰ ਅੰਨ ਚਾਹੀਦਾ ਸੀ, ਕਣਕ ਮੱਕੀ ਜਵਾਰ ਚੌਲ ਦਾਲਾਂ ਮਿੱਠਾ ਲੂਣ ਮਿਰਚਾਂ ਕਾਲੀਆਂ ਲਾਲ ਹਲਦੀ ਮਨ ਭਾਉਂਦੀਆਂ, ਜਿੰਨਾ ਜੀ ਕੀਤਾ ਹਰੇਕ ਨੇ ਝੋਲੀਆਂ ਭਰੀਆਂ।
ਲੇਹ ਵਿਰਾਟ ਕਾ ਪੈਸੇ ਕਉ ਪਨ ਕਾਰ ਖਕੰ ਕਉ ਲੇਤ ਹੈ ਧਾਈ।
ਕਈ ਕਹਿੰਦੇ ਆਪਾਂ ਲੁੱਟੀਏ ਪੈਸਾ, ਉਹਨਾਂ ਨੇ ਵਿਰਾਟਕਾ ਤੋਂ ਭਾ ਜਿਹੜੀਆਂ ਅੰਦਰ ਕੌਡੀਆਂ ਪਈਆਂ ਸੀ, ਉਦੋਂ ਕੌਡੀ ਚੱਲ ਜਾਂਦੀ ਹੁੰਦੀ ਸੀ, ਪੰਜ ਪੈਸੇ ਚ ਦੋ ਪੈਸਿਆਂ ਦੇ ਹਿਸਾਬ ਨਾਲ ਚੱਲਦੀ ਸੀ। ਫਿਰ ਇਸੇ ਤਰੀਕੇ ਨਾਲ ਕਾਰਖਿੰਗ ਤੋਂ ਭਾਵ ਰੁਪਈਏ ਜਿਹੜੇ ਸੀ, ਭੱਜ ਭੱਜ ਕੇ ਕਈਆਂ ਨੇ ਅੰਦਰੋਂ ਰੁਪਈਏ ਲੈ ਲਏ।
ਅੰਬਰ ਭਾਂਤ ਅਨੇਕਨ ਕੇ ਧਰੇ ਆਪਨ ਮੈਂ ਸਭ ਦੀਨ ਲੁਟਾਈ।
ਹੁਣ ਕੀ ਹੋਇਆ, ਫਿਰ ਕੱਪੜੇ ਵੀ ਅੰਦਰ ਪਏ ਸੀ, ਉਹ ਵੀ ਹਰੇਕ ਨੇ ਲਏ। ਆਪਨ ਮੈਂ ਜਿਹੜੀ ਹੱਟੀ ਸੀ, ਆਪਨ ਤੋਂ ਬਾਬ ਹੱਟੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੁਟਾ ਦਿੱਤੀ।
ਟੋਟ ਨਾ ਆਏ ਅਤੋਟ ਭਈ ਸੁਰ ਧੇਨ ਕਿਦਾ ਮਨ ਚਿੰਤ ਸੁਹਾਈ।
ਪਰ ਇੱਕੋ ਚ ਹੈਰਾਨਗੀ ਦੀ ਹੋਰ ਚੀਜ਼ ਕੌਤਕ ਹੋ ਰਿਹਾ ਸੀ, ਲੁੱਟੀ ਜਾ ਰਹੇ ਨੇ ਲੁੱਟੀ ਜਾ ਰਹੇ ਨੇ, ਪਰ ਉੱਥੇ ਕੱਟ ਨਹੀਂ ਹੋ ਰਿਹਾ ਉਹਦੇ ਵਿੱਚੋਂ ਕੁਛ ਵੀ। ਅਤੋਟ ਭਈ, ਜਿਵੇਂ ਕਾਮ ਧੇਨ ਮਾਨੋ ਮਨ ਦੀ ਸਾਰੀ ਇੱਛਾ ਪੂਰੀ ਕਰ ਲਈ ਉੱਥੇ ਖੜੀ ਹੋਵੇ, ਹਰੇਕ ਕੋਈ ਲਈ ਜਾਂਦਾ ਲਈ ਜਾਂਦਾ, ਪਰ ਭਾਂਡੇ ਭਰੇ ਹੀ ਪਏ ਨੇ, ਭੰਡਾਰੇ ਭਰੇ ਹੀ ਪਏ ਹਨ।
ਦੋਹਰਾ ਪੀਰ ਪੂਰ ਪੀ ਨਰਨ ਕੀ ਪਰਿਓ ਰੌਰਤ ਹਿਠਾਰ।
ਬਹੁਤ ਬੰਦਿਆਂ ਦੀ ਜਦੋਂ ਭੀੜ ਹੋ ਗਈ ਉੱਥੇ ਰੌਲਾ ਪੈ ਗਿਆ, ਹਰੇਕ ਵਿਅਕਤੀ ਰੌਲਾ ਪਾਉਣ ਲੱਗਿਆ।
ਸਹਿਤ ਜ ਰਾਮ ਬਿਲੋਕ ਹੀ ਬੇਦੀ ਕੁਲ ਸਿਰ ਮਾਰ।
ਭਾਈਆ ਜੈ ਰਾਮ ਜੀ ਦੇ ਸਮੇਤ ਬੇਦੀਆਂ ਦੀ ਕੁਲ ਦੇ ਸ਼ਰਮੌਰ ਗੁਰੂ ਨਾਨਕ ਦੇਵ ਜੀ ਸਮੇਤ ਸਾਰਿਆਂ ਨੂੰ ਦੇਖ ਰਹੇ ਹਨ।
ਸੋਈਆ ਨੌ ਨਿਦ ਸਿੱਧ ਤੇ ਰਿਧ ਵਸੈ ਮਦ ਕੋ ਬਿਧ ਹੋਵੈ ਤੋਟ ਤਹਾਂ।
ਜਿੱਥੇ ਸੰਪੂਰਨ ਰੂਪ ਦੇ ਵਿੱਚ ਨੌ ਨਿਧੀਆਂ, ਅਠਾਰਾਂ ਸਿੱਧੀਆਂ, ਬਾਰਾਂ ਰਿਧੀਆਂ, ਕੁੱਲ ਇਹਨਾਂ ਦੀ ਗਿਣਤੀ ਹੈ ਇੰਨੀ, ਜਿੱਥੇ ਵਸਦੀਆਂ ਹੋਣ, ਕਿਸ ਤਰੀਕੇ ਨਾਲ ਉੱਥੇ ਘਾਟਾ ਪੈ ਸਕਦਾ, ਕੋਈ ਤੋਟ ਨਹੀਂ ਆਉਂਦੀ।
ਹਾਰ ਪਰੇ ਨਾ ਲੁੱਟਤ ਜੇ ਨਹਿ ਸੌਜਨ ਖੂਟਤ ਦੀਖ ਮਹਾ।
ਜਿਹੜੇ ਲੁੱਟਣ ਵਾਲੇ ਸੀ ਉਹ ਲੁੱਟੀ ਜਾਂਦੇ ਨੇ, ਜਿੰਨਾ ਕੱਢਦੇ ਨੇ ਉਨਾ ਹੀ ਫੇਰ ਵੱਧ ਜਾਂਦਾ, ਉਹ ਫੇਰ ਹੈਰਾਨ ਹੁੰਦੇ ਨੇ ਕਿ ਜਿੰਨਾ ਕੱਢਦੇ ਆ ਫੇਰ ਉਨਾ ਹੀ ਦਿਖੀ ਜਾਂਦਾ। ਡਰੰਮ ਭਰੇ ਦਾ ਭਰਿਆ ਹੀ ਰਹਿੰਦਾ ਆਟੇ ਵਾਲਾ, ਸਾਰੇ ਪੀਪੇ ਭਰੇ ਦੇ ਭਰੇ ਹੀ ਪਏ ਨੇ, ਕੋਈ ਚੀਜ਼ ਘੱਟ ਹੀ ਨਹੀਂ ਰਹੀ।
ਦੌਲਤ ਖਾਨ ਸਮਾਨ ਵਦੌਰ ਸਬੈ ਬਿਰਤਾਂਤ ਬਖਾਨ ਕਹਾ।
ਇੱਕ ਬੰਦਾ ਦੌੜ ਕੇ ਗਿਆ ਦੌਲਤ ਖਾਨ ਦੇ ਕੋਲੇ ਜਾ ਕੇ, ਗੁਰੂ ਨਾਨਕ ਦੇਵ ਜੀ ਦਾ ਸਾਰਾ ਬਿਰਤਾਂਤ ਉਹਨੇ ਕਹਿ ਕੇ ਸੁਣਾ ਦਿੱਤਾ।
ਭੇਜਦਾ ਏ ਪ੍ਰਿਤ ਆਪਣੇ ਤਾਸ਼ਨ ਸੋ ਸੁਨ ਹੋ ਬਿਸਮਾਦ ਰਹਾ।
ਕਹਿਣ ਲੱਗੇ ਭੇਜਦਾ ਏ ਪ੍ਰਿਤ, ਨੌਕਰ ਭੇਜੇ ਆਪਣੇ ਉਸ ਵਕਤ ਸੁਣ ਕੇ ਇਹ ਬਹੁਤ ਜ਼ਿਆਦਾ ਨਵਾਬ ਦੌਲਤ ਖਾਨ ਹੈਰਾਨ ਰਹਿ ਗਿਆ ਕਿ ਕਿਵੇਂ ਆ ਗਏ। ਫਿਰ ਆਉਂਦਿਆਂ ਸਾਰ ਦੁਕਾਨ ਲੁਟਾ ਦਿੱਤੀ।
ਲੁੱਟ ਹੈ ਨਰ ਜੇ ਬਰ ਜੇ ਤਰਜੇ ਦਰਜੇ ਸਭ ਪੀਰ ਹਟਾਈ।
ਜਿੰਨੇ ਬੰਦੇ ਉੱਥੇ ਲੁੱਟ ਰਹੇ ਸੀ, ਰਾਜੇ ਨੇ ਆਪਣੇ ਸਿਪਾਹੀ ਭੇਜੇ, ਤਰਜੇ ਡਾਂਟੇ ਬਹੁਤ, ਅਤੇ ਦਰਜੇ ਤੋਂ ਭਾਵ ਦਰਵਾਜੇ ਤੋਂ ਹੀ ਸਾਰਿਆਂ ਨੂੰ ਖਿੱਚ ਖਿੱਚ ਕੇ ਪਰੇ ਕੀਤਾ, ਚਲੋ ਦੌੜ ਜਾਓ ਇੱਥੋਂ। ਸਾਰੀ ਭੀੜ ਜਿਹੜੀ ਸੀ ਮੰਗਤਿਆਂ ਦੀ ਔਰ ਹੋਰ ਲੋਕਾਂ ਦੀ, ਲੁੱਟਣ ਵਾਲਿਆਂ ਦੀ, ਉਹ ਪਾਸੇ ਹਟਾ ਦਿੱਤੀ।
ਭੂਪਤ ਤੋ ਦੌਲਤ ਖਾਨ ਆਇਓ ਗਤ ਦਾਨ ਬਿਲੋਕਤ ਲੋਚਨ ਲਾਈ।
ਹੁਣ ਆਪ ਚੱਲ ਕੇ ਆਇਆ, ਰਾਜੇ ਨੂੰ ਯਕੀਨ ਨਹੀਂ ਆਉਂਦਾ ਦੌਲਤ ਖਾਨ ਨੂੰ, ਸੱਚੀ ਗੁਰੂ ਨਾਨਕ ਦੇਵ ਜੀ ਮੁੜਿਆ ਏ, ਪਾਣੀ ਚ ਗਏ ਸੀ ਤਾਂ ਲੋਕਾਂ ਨੇ ਕਿਹਾ ਸੀ ਡੁੱਬ ਗਏ ਨੇ। ਕਲਿਆਣ ਦੇ ਦੇਣੇ ਹਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦਾਤਾ ਜੀ ਨੂੰ ਦੂਰੋਂ ਖੜਾ ਦੇਖਦਾ ਹੈ। ਸੱਚੀ ਗੱਲ ਹੈ ਨਾ, ਕੋਈ ਉਹਨਾਂ ਦੇ ਰੂਪ ਵਾਲਾ ਹੋਰ ਤਾਂ ਨਹੀਂ ਆ ਗਿਆ, ਇਉਂ ਮਨ ਦੇ ਅੰਦਰ ਹੈਰਾਨ ਹੋ ਕੇ ਦੇਖ ਰਿਹਾ।
ਜਿਉਂ ਬਿਰਤੀ ਤਨ ਗਿਆਨ ਧਰਾ ਖਫਨੀ ਗਰ ਸ੍ਰੀ ਗੁਰ ਨੈ ਤਬ ਪਾਈ।
ਸੋ ਜਿਸ ਤਰੀਕੇ ਨਾਲ ਮਨ ਨੇ ਕਹਿੰਦੇ ਬੈਰਾਗ ਨੇ ਮਾਨੋ ਗਿਆਨ ਤੇ ਬੈਰਾਗ ਨੇ ਸਰੀਰ ਧਾਰਿਆ, ਗਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਜਿਹੜੀ ਖਫਣੀ ਹੁੰਦੀ ਹੈ ਲੰਬਾ ਚੋਗਾ ਉਹ ਪਾਇਆ ਹੋਇਆ ਹੈ।
ਹਿਰਣ ਰਾਸ ਉਦਾਸ ਭਇਓ ਪਛਤਾਸ ਹਿਰਦੈ ਕਿਛ ਜਾਣ ਨਾ ਜਾਈ।
ਦੇਖ ਕਰਕੇ ਆਪਣੇ ਮਨ ਦੇ ਅੰਦਰ ਨਿਰਾਸ ਹੈ, ਉਦਾਸ ਹੈ, ਪਛਤਾਉਂਦਾ ਹੈ ਹਿਰਦੇ ਚ, ਪਰ ਕੁਝ ਜਾਣਿਆ ਨਹੀਂ ਜਾਂਦਾ, ਇਹ ਗੁਰੂ ਨਾਨਕ ਦੇਵ ਜੀ ਨੂੰ ਕੀ ਹੋ ਗਿਆ?
ਦੌਲਤ ਖਾਨ ਜ ਲੋਕਨ ਸੌ ਮੁਖ ਬੋਲਤ ਬੋਲ ਬਿਲੋਕਤ ਵੇਖਾ।
ਦੌਲਤ ਖਾਂ ਵੇਖ ਕੇ ਭੇਖ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣੇ ਨਾਲ ਜਿਹੜੇ ਵਜ਼ੀਰ ਆਦਿਕ ਆਏ ਨੇ ਉਹਨਾਂ ਨੂੰ ਇਉਂ ਕਹਿੰਦਾ ਹੈ,
ਕੌਣ ਸਰਾਰ ਭਇਓ ਇਸ ਕੋ ਸਭ ਰੀਤ ਹੋ ਤੀਮਤ ਵਾਨ ਵਸੇਖਾ।
ਕਹਿਣ ਲੱਗਿਆ ਦੌਲਤ ਖਾਨ, ਕੌਣ ਸ਼ਰਾਰ ਜਿਹੜਾ ਹੁੰਦਾ ਭੂਤ ਪ੍ਰੇਤ ਦੀ ਕੋਈ ਛਾਇਆ ਹੋ ਗਈ, ਕੀ ਗੱਲ ਹੋ ਗਈ ਇਹਨਾਂ ਨੂੰ? ਆ ਦੇਖੋ ਚੰਗੇ ਭਲੇ ਵਧੀਆ ਕੱਪੜੇ ਪਾਏ ਹੋਏ ਸੀ, ਆ ਹੋਰ ਹੀ ਖਫਣੀ ਜੀ ਗਲ ਚ ਪਾ ਲਈ, ਇਹਨਾਂ ਨੂੰ ਕੀ ਹੋ ਗਿਆ?
ਬਾਸੁਰ ਤੀਨ ਬਿਤਾਏ ਕੈ ਨੀਰ ਮੈਂ ਆਪਣੇ ਆਏ ਲੁਟਾਏ ਬਲੇਖਾ।
ਤਿੰਨ ਦਿਨ ਪਾਣੀ ਵਿਚ ਬਤੀਤ ਕਰਨ ਤੋਂ ਉਪਰੰਤ ਹੱਟੀ ਲੁਟਾ ਤੀ ਆ ਕੇ ਘੱਟੋ ਘੱਟ ਲੇਖਾ ਤਾਂ ਕਰ ਲੈਂਦੇ, ਦੇਖ ਤਾਂ ਲੈਂਦੇ ਵੀ ਲੇਖਾ ਕਿੰਨਾ ਰਹਿੰਦਾ ਕਿੰਨਾ ਨਹੀਂ।
ਦੂਸ਼ਣ ਭਾ ਕਰ ਵੇਖ ਫਕੀਰ ਕੋ ਜਾਏ ਵੀ ਮੋਹ ਕਿਆ ਇਨ ਦੇਖਾ।
ਪਤਾ ਨੀ ਕੀ ਗੱਲ ਹੋ ਗਈ, ਚੁੱਪ ਕਰਕੇ ਗਏ ਨੇ, ਫੇਰ ਵੇਈ ਦੇ ਵਿਚ ਪਤਾ ਨੀ ਕੀ ਇਹੋ ਜਿਹਾ ਦੇਖਿਆ, ਵੇਖ ਜਿਹੜਾ ਫਕੀਰੀ ਵਾਲਾ ਬਣਾ ਲਿਆ।
ਜੋ ਕਹੇ ਸੋਖ ਕੀਓ ਮਨ ਮੈਂ ਪੁਨ ਦੌਲਤ ਖਾਨ ਜ ਧਾਮ ਗਯੋ।
ਇਸ ਤਰ੍ਹਾਂ ਮਨ ਦੇ ਅੰਦਰ ਸੋਗ ਹੋ ਗਿਆ ਦੌਲਤ ਖਾਨ ਦੇ, ਆਪਣੇ ਘਰ ਚਲਿਆ ਗਿਆ। ਦੁਨਿਆਵੀ ਬੰਦਾ ਹੋਣ ਕਰਕੇ ਦੌਲਤ ਖਾਨ ਇਹ ਸੋਚਦਾ ਕਿ ਕੋਈ ਚੀਜ਼ ਚਿੰਬੜ ਗਈ ਇਹਨਾਂ ਨੂੰ, ਜਿਹੜੀ ਪਾਣੀ ਚ ਵੜ ਗਏ, ਫਿਰ ਪਾਣੀ ਚੋਂ ਨਿਕਲ ਕੇ ਆਹ ਗੱਲਾਂ ਜੀਆਂ ਕਰਨ ਲੱਗ ਗਏ, ਖਫਣੀ ਜੀ ਪਾ ਲਈ, ਮਸਤਾਨੇ ਜੇ ਹੋਏ ਫਿਰਦੇ ਨੇ। ਇਸ ਤਰ੍ਹਾਂ ਆਪਣਾ ਸੰਸਾਰੀ ਬੰਦਾ ਜਿਹੜਾ ਹੈ ਉਹ ਅੰਦਾਜ਼ਾ ਲਾ ਰਿਹਾ ਹੈ।
ਦੀਨ ਦਿਆਲ ਚੱਲੇ ਤੇ ਕਾਲ ਵਿਸਾਲ ਮਸ਼ਾਨ ਜਾਂ ਥਾਨ ਛਯੋ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਚਲੇ ਗਏ ਜਿੱਥੇ ਬਹੁਤ ਸਾਰੀਆਂ ਮਸਾਣਾਂ ਆਦਿਕ ਸਨ, ਜਿੱਥੇ ਨਾਲ ਹੀ ਸੰਤ ਘਾਟ ਦੇ ਨਿਕਲੇ ਸੀ, ਉੱਥੇ ਬਹੁਤ ਸਾਰੀਆਂ ਦੂਰ ਤੱਕ ਮਸਾਣ ਮੜੀਆਂ ਆਦਿਕ ਸਨ।
ਸ਼ੋਰਪੁਰਾ ਸੁਲਤਾਨ ਤਬੈ ਤਜ ਧੰਦਨ ਕੀ ਸੁਧ ਪੰਧ ਲਯੋ।
ਸੁਲਤਾਨਪੁਰ ਸਾਹਿਬ ਛੱਡ ਦਿੱਤਾ ਹੁਣ, ਅਤੇ ਧੰਦਿਆਂ ਦੀ ਗੱਲ ਵੀ ਖਬਰ ਸੀ ਜਿਹੜੀ ਧੰਦਿਆਂ ਦੀ ਉਹ ਛੱਡ ਦਿੱਤੀ, ਹੋਰ ਹੀ ਰਸਤਾ ਲੈ ਲਿਆ।
ਹੋਰ ਭਯਾਨਕ ਗੌਰ ਮਰੀਨ ਗਯੋ ਜਗ ਕੰਧ ਇਕੰਤ ਭਯੋ।
ਭਿਆਨਕ ਥਾਂ ਜਿੱਥੇ ਲੋਕੀ ਜਾਣੋ ਡਰਦੇ ਨੇ, ਕਬਰਾਂ ਆਦਿਕ ਮੜੀਆਂ ਆਦਿਕ ਨੇ, ਜਿੱਥੇ ਜੱਗ ਦੇ ਮਾਲਕ ਇਕਾਂਤ ਵਾਸ, ਉੱਥੇ ਜਾ ਕਰਕੇ ਮਹਾਰਾਜ ਨੇ ਕਰ ਲਿਆ।
ਜਾਹੇ ਮਸ਼ਾਨ ਪੈ ਪਾਏ ਪਰੈ ਨਰ ਨਾਰਨ ਮੈਂ ਗਤ ਤਾਹੇ ਅਗਾਤਾ।
ਹੁਣ ਕੀ ਹੁੰਦਾ ਕਿ ਜਿਸ ਸਥਾਨ ਤੇ ਗਏ ਨੇ, ਜਿੱਥੇ ਜਿੱਥੇ ਵੀ ਮਹਾਰਾਜ ਦਾ ਚਰਨ ਪੈਂਦਾ ਹੈ, ਜਿਸ ਥਾਂ ਤੇ ਕੋਈ ਮੜੀ ਬਣੀ ਹੈ, ਕੋਈ ਕਬਰ ਬਣੀ ਹੈ, ਕੋਈ ਥਾਂ ਬਣਿਆ, ਜਿੱਥੇ ਜਿੱਥੇ ਚਰਨ ਰੱਖ ਕੇ ਲੰਘੀ ਜਾਂਦੇ ਨੇ, ਭਾਵੇਂ ਉਹ ਕਦੋਂ ਦਾ ਹੀ ਉੱਥੇ ਸਾੜਿਆ ਹੋਵੇ, ਸੰਸਕਾਰ ਹੋਇਆ ਹੋਵੇ, ਦੱਬਿਆ ਹੋਵੇ, ਉਹਦੀ ਕਲਿਆਣ ਹੋਈ ਜਾਂਦੀ। ਨਾਲੋ ਨਾਲ ਹੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਕੇ ਹਰੇਕ ਦੀ ਕਲਿਆਣ ਕਰ ਦਿੱਤੀ ਕਿ ਤਾਕਤ ਹੀ ਇੰਨੀ ਜ਼ਿਆਦਾ ਦਿਖਾਈ ਕਿ ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕ ਪਰਮੇਸ਼ਰ ਆਪ ਨੇ ਇਹ ਤਾਂ ਚਰਨ ਪਾਏ ਨੇ, ਜੇ ਨਿਗਾਹ ਵੀ ਹੋ ਜੇ ਮੁਰਦੇ ਤੇ ਤਾਂ ਜਿਉਂਦਾ ਕਰ ਦਿੰਦੇ ਨੇ, ਅੱਗੇ ਚੱਲ ਕੇ ਪ੍ਰਸੰਗ ਆਵੇਗਾ।
ਜਾ ਵਿਦ ਸੋ ਉਧਰੇ ਤਹ ਕੇਤਕ ਬੈਸ ਗਏ ਬਹਰੋ ਸੁਖ ਦਾਤਾ।
ਇਸ ਤਰ੍ਹਾਂ ਕਿੰਨੀ ਕੁ ਦੂਰ ਅੱਗੇ ਲੰਘ ਕੇ ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਸੱਜ ਗਏ ਜਾ ਕੇ।
ਆਵਹਿ ਕੋਨ ਹੈ ਜੋ ਮਨ ਚੀਨ ਰਹੇ ਤਹ ਚੌਦਹਿ ਲੋਕ ਜੁਜਾਤਾ।
ਮਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੋ ਚੌਦਾਂ ਲੋਕਾਂ ਦੇ ਰਚਨਹਾਰ ਨੇ, ਕਹਿੰਦੇ ਲਓ ਇੱਥੇ ਨਹੀਂ ਕਿਸੇ ਨੇ ਆਉਣਾ, ਇੱਥੇ ਬੈਠਦੇ ਹਾਂ ਅਤੇ ਹੁਣ ਨਵਾਂ ਕਾਰਜ ਆਰੰਭ ਕਰਾਂਗੇ।
ਧੂਰ ਜਟੀ ਸਨ ਕਾਦਿਕ ਖੋਜਤ ਪਾਰ ਨਾ ਪਾਵਹਿ ਜਾਹੇ ਵਿਧਾਤਾ।
ਜਿਨ੍ਹਾਂ ਦੀ ਧੂੜ ਜਿਹੜੀ ਹੈ ਨਾ ਚਰਨਾਂ ਦੀ, ਉਹ ਜਟੀ ਹੁੰਦਾ ਸ਼ਿਵਜੀ ਖੋਜਦਾ, ਸਨਕ ਸਨਾਤਨ ਸੰਤ ਕੁਮਾਰ ਆਦਿਕ ਖੋਜਦੇ ਨੇ, ਜਿਨ੍ਹਾਂ ਦੀ ਧੂੜੀ ਨੂੰ ਹਰ ਕੋਈ ਚਾਹੁੰਦਾ, ਬ੍ਰਹਮਾ ਵਿਸ਼ਨੂੰ ਮਹੇਸ਼ ਚਾਹੁੰਦੇ ਨੇ, ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਿਆ ਅੱਜ ਤੱਕ, ਉਹਨਾਂ ਦੀ ਧੂੜੀ ਨੂੰ ਹਰ ਕੋਈ ਚਾਹੁੰਦਾ ਹੈ।
ਫਿਰ ਬਿਹਾਰ ਜੈ ਰਾਮ ਵਿਚਾਰਤ ਸੋਚਤ ਸੋਚਣ ਸੋ ਸੁਖ ਚਾਵੈ।
ਦੇਖ ਕਰਕੇ ਐਸਾ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਵਹਾਰ ਹੈ, ਪਰ ਸੋਚ ਕਰਨ ਤੋਂ ਸੋਚ ਸੰਗਦੀ ਹੈ, ਵਿਚਾਰਦਾ ਹੋਰ ਸੋਚਦਾ, ਫਿਰ ਹੋਰ ਸੋਚਣੋਂ ਰਹਿ ਜਾਂਦੇ, ਹੋ ਕੀ ਰਿਹਾ ਭਾਈਆ? ਜੈ ਰਾਮ ਨੂੰ ਇਹ ਸਮਝ ਨਹੀਂ ਲੱਗਦੀ ਕਿ ਗੁਰੂ ਨਾਨਕ ਦੇਵ ਜੀ ਐਸਾ ਕਿਉਂ ਕਰ ਰਹੇ ਨੇ, ਇਹ ਗੱਲਾਂ ਉਹਨਾਂ ਦੀ ਸਮਝ ਤੋਂ ਪਰੇ ਹੋ ਗਈਆਂ।
ਲੋਚਨ ਚਾਰ ਬਿਮੋਚਿਤ ਬਾਰ ਬਰਿਓ ਨਿਜ ਬਾਰਨਾ ਬਾਹਰ ਆਵੇ।
ਹੁਣ ਉਹ ਵੀ ਫਿਕਰਾਂ ਵਿੱਚ ਹੋ ਗਿਆ ਹੈ, ਅੱਖਾਂ ਤੋਂ ਅੱਥਰੂ ਕੇਰਦਾ ਹੈ। ਜੈ ਰਾਮ ਜੀ ਘਰ ਦੇ ਵਿੱਚ ਆ ਕੇ ਵੜ ਗਏ ਤੇ ਦਰਵਾਜ਼ਾ ਲਾ ਲਿਆ।
ਸਵਾਦ ਨਾ ਭੋਜਨ ਨੀਰਹਿ ਕੋ ਤਨ ਚੀਰ ਮਲੀਨ ਪਰਿਓ ਦੁੱਖ ਪਾਵੇ।
ਪ੍ਰਸ਼ਾਦਾ ਨਹੀਂ ਸਵਾਦ ਲੱਗਦਾ, ਮਾੜਾ ਮੋਟਾ ਛਕ ਲੈਂਦੇ ਨੇ, ਪਾਣੀ ਵੀ ਨਹੀਂ ਇੰਨਾ ਪੀਂਦੇ, ਵਸਤਰ ਵੀ ਕਈ ਦਿਨ ਹੋ ਗਏ ਬਦਲੇ ਨਹੀਂ ਹਨ, ਮਨ ਨੂੰ ਬੜਾ ਦੁੱਖ ਜਿਹਾ ਲੱਗ ਰਿਹਾ ਹੈ। ਇਹ ਕੀ ਹੋ ਗਿਆ, ਇੰਨੇ ਦਿਨ ਪਹਿਲਾਂ ਗੁਪਤ ਰਹੇ ਨੇ, ਫਿਰ ਹੱਟੀ ਲੁਟਾ ਦਿੱਤੀ ਹੈ, ਹੁਣ ਹੱਟੀ ਦਾ ਹਿਸਾਬ ਹੋਵੇਗਾ, ਘਾਟਾ ਪੈ ਜਾਵੇਗਾ। ਹੁਣ ਦੇਖੋ ਇਹੋ ਜਿਹਾ ਚੋਗਾ ਪਾ ਕੇ ਉਹ ਜਾ ਕੇ ਕਿੱਡੀ ਦੂਰ ਐਸੇ ਥਾਂ 'ਤੇ ਬਹਿ ਗਏ ਨੇ ਜਿੱਥੇ ਕੋਈ ਬੰਦਾ ਜਾਂਦਾ ਨਹੀਂ, ਦਿਨੇ ਵੀ ਡਰਦਾ। ਉੱਥੇ ਜਾ ਕੇ ਸਤਿਗੁਰੂ ਮਹਾਰਾਜ ਬੈਠ ਗਏ ਨੇ, ਇਹ ਕੈਸਾ ਕੌਤਕ ਵਰਤਾ ਰਹੇ ਹਨ।
ਕੋਟ ਗਟੀ ਗੁਣ ਹੈ ਮਨ ਮੈਂ, ਇੱਕ ਹੋਰ ਚੜ੍ਹੈ ਇੱਕ ਹੋਰ ਮਿਟਾਵੈ।
ਕਈ ਪ੍ਰਕਾਰ ਦੀਆਂ ਮਨ ਦੇ ਅੰਦਰ ਗਿਣਤੀਆਂ ਮਿਣਤੀਆਂ ਵਿਚਾਰਦਾ ਹੈ। ਇੱਕ ਮਨ 'ਚ ਗਿਣਤੀ ਆਉਂਦੀ, ਇੱਕ ਜਾਂਦੀ, ਇੱਕ ਆਉਂਦੀ ਜਾਂਦੀ, ਭਾਵ ਮਨ ਦੇ ਅੰਦਰ ਕਈ ਪ੍ਰਕਾਰ ਦੇ ਖਿਆਲਾਂ ਆ ਰਹੇ ਹਨ।
ਗੁੰਮ ਭਏ ਨਿਕਸੇ ਦਿਨ ਤੀਨ ਮੈਂ ਆਵਤ ਆਪਨ ਦੀਨ ਲੁਟਾਈ।
ਗੁੰਮ ਹੋ ਗਏ ਪਹਿਲਾਂ ਤਿੰਨ ਦਿਨ ਤੱਕ, ਫਿਰ ਆ ਕੇ ਹੱਟੀ ਲੁਟਾ ਦਿੱਤੀ। ਗੁਰਾਂ ਦੀ ਸਮਰੱਥਾ ਹੈ, ਬਹੁਤ ਸਮਰੱਥ ਸਤਿਗੁਰੂ, ਜਿਨ੍ਹਾਂ ਬਾਰੇ ਆਮ ਵਿਅਕਤੀ ਕੁਛ ਵੀ ਨਹੀਂ ਜਾਣ ਸਕਦਾ। ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਜੋ ਜਿੰਨਾ ਕੁ ਕੌਤਕ ਦਸਾਂ ਸਰੂਪਾਂ ਦਾ ਆਪਾਂ ਦੇਖ ਰਹੇ ਹਾਂ ਅੱਖਾਂ ਨਾਲ, 239 ਸਾਲ ਦੀਆਂ ਸਾਖੀਆਂ, ਜਿੰਨਾ ਕੁ ਇਹ ਦੇਖਦੇ ਹਾਂ, ਇਦੋਂ ਤਾਂ ਲੱਖਾਂ ਗੁਣਾ ਕੌਤਕ ਗੁਪਤ ਰੂਪ 'ਚ ਕਰਤੇ ਮਹਾਰਾਜ ਨੇ। ਪਰ ਆਮ ਇਨਸਾਨ ਦੀ ਬੁੱਧੀ ਉੱਥੇ ਤੱਕ ਨਹੀਂ ਜਾ ਸਕਦੀ। ਜਾਂਦੀ ਹੈ ਉਹਨਾਂ ਦੀ ਬੁੱਧੀ ਜਿਨ੍ਹਾਂ 'ਤੇ ਕਿਰਪਾ ਹੁੰਦੀ, ਜਿਨ੍ਹਾਂ ਨੂੰ ਪ੍ਰਕਾਸ਼ ਹੁੰਦਾ, ਜਿਨ੍ਹਾਂ ਨੂੰ ਦਿਖਾ ਦਿੰਦੇ ਨੇ ਆਪਣਾ ਆਪ, ਅਸੀਂ ਕੌਣ ਹਾਂ।
ਦੌਲਤ ਖਾਨ ਕੋ ਲੇਖਾ ਹੋਇਆ ਪੁਰ, ਕਿਦਾਂ ਤਹਿ ਕੀ ਕੱਛ ਬਾਕੀ ਰਹਾਈ।
ਹੁਣ ਦੌਲਤ ਖਾਨ ਦੇ ਨਾਲ ਲੇਖਾ ਹੋਵੇਗਾ, ਫਿਰ ਪਤਾ ਨਹੀਂ ਕੀ, ਦੇਖੋ ਕਿੰਨੇ ਪੈਸੇ ਘੱਟਦੇ ਆ। ਭਾਈਆ ਜੈ ਰਾਮ ਨੂੰ ਫਿਕਰ ਹੈ, ਪਤਾ ਨਹੀਂ ਕਿੰਨੇ ਪੈਸੇ ਘੱਟਦੇ ਨੇ, ਫਿਰ ਮੈਨੂੰ ਦੇਣੇ ਪੈਣੇ ਨੇ ਉਹਨੇ। ਇਹਨਾਂ ਨੇ ਤਾਂ ਹੱਟੀ ਲਟਾਤੀ ਸਾਰੀ, ਖਬਰੇ ਹੁਣ ਕਿੰਨੇ ਹਜ਼ਾਰ ਦਾ ਘਾਟਾ ਪਾ ਦੇਣਗੇ।
ਕੱਲ ਸੁਣੈ ਤ੍ਰਿਪਤਾਂ ਦੁੱਖ ਪਾਵ ਹੈ, ਮੋਹ ਪਰ ਦੇਵ ਹੈ ਦੋਸ਼ ਲਗਾਈ।
ਜਦੋਂ ਇਹਨਾਂ ਦੇ ਪਿਤਾ ਜੀ ਸੁਣਨਗੇ, ਬਾਬਾ ਕਲਿਆਣ ਚੰਦ ਜੀ, ਮਾਤਾ ਤ੍ਰਿਪਤਾ ਜੀ ਸੁਣਨਗੇ, ਉਹਨਾਂ ਨੇ ਹੋਰ ਨਹੀਂ ਕੁਛ ਕਰਨਾ, ਉਹਨਾਂ ਨੇ ਤਾਂ ਮੈਨੂੰ ਦੋਸ਼ ਦੇਣਾ ਕਿ ਤੂੰ ਸਿਆਣਾ ਬਿਆਣਾ ਸੀ, ਸੰਭਾਲਿਆ ਨਹੀਂ ਤੂੰ, ਤੂੰ ਇਉਂ ਨਹੀਂ ਰੋਕਿਆ, ਤੂੰ ਆਹ ਨਹੀਂ ਕੀਤਾ। ਉਹ ਮੈਨੂੰ ਗੁੱਸੇ ਹੋਣਗੇ।
ਕੀਨ ਅਚੰਬ ਸਭੈ ਬਿਦਸਾ ਮਤ ਹਾਰ ਪਰੀ ਕਛ ਜਾਨੀ ਨਾ ਜਾਈ।
ਹੁਣ ਹਰ ਪ੍ਰਕਾਰ ਨਾਲ ਹੈ ਗੱਲ ਅਚੰਬੇ ਵਾਲੀ ਹੈ, ਹੈਰਾਨੀ ਵਾਲੀ ਹੈ, ਮੇਰੀ ਮਤ ਹਾਰ ਗਈ ਇੱਥੇ, ਮੇਰੀ ਬੁੱਧੀ ਹਾਰ ਗਈ, ਕੀ ਕਰਾਂ ਕੀ ਸੋਚਾਂ, ਮੇਰੀ ਕੁਛ ਸਮਝ ਨਹੀਂ ਲੱਗਦਾ।
ਔਰ ਮੈਂ ਮਿਲ ਕੇ ਸਭ ਲੋਕ ਬਖਾਨ ਤਬਾਵਰਾ ਹੋਏ ਗਏ ਸੁਧ ਨਾਹੀ।
ਪਿੰਡ ਦੇ ਲੋਕ ਜਿਹੜੇ ਸਾਰੇ ਇਲਾਕੇ ਲੋਕ ਨੇ ਕਹਿੰਦੇ ਹੁਣ ਬਾਵਰੇ ਹੋ ਗਏ ਨੇ, ਉਹ ਲੰਬਾ ਜਿਹਾ ਚੋਗਾ ਜਿਹਾ ਪਾ ਲਿਆ। ਹੁਣ ਮਹਾਰਾਜ ਨੇ ਤਾਂ ਕੌਤਕ ਐਸਾ ਵਰਤਾਇਆ, ਸਤਿਗੁਰਾਂ ਦੇ ਕੌਤਕ ਜੇ ਆਪਾਂ ਨੂੰ ਸਮਝ ਲੱਗ ਜਾਣ ਹੁਣ ਵੀ, ਤਾਂ ਫਿਰ ਸਤਿਗੁਰੂ ਕੀ ਹੋਏ ਤੇ ਆਪਾਂ ਕੀ ਹੋਏ। ਤੁੱਛ ਬੁੱਧੀ ਕਿਵੇਂ ਜਾਣ ਸਕਦੀ ਗੁਰਾਂ ਦੇ ਕੌਤਕਾਂ ਨੂੰ। ਹੁਣ ਵੀ ਜੇ ਲੋਕ ਸੁਣ ਲੈਂਦੇ ਕਿ ਬਹੁਤ ਸਾਰੀਆਂ ਗੱਲਾਂ ਰੂਹਾਨੀ, ਹੁਣ ਵੀ ਨਹੀਂ ਮੰਨਦੇ, ਪਹਿਲਾਂ ਵੀ ਨਹੀਂ ਮੰਨੀਆਂ, ਜੱਗ ਨੇ ਪਿੱਛੇ ਵੀ ਨਹੀਂ ਮੰਨੀਆਂ, ਸੰਸਾਰ ਉਹਨਾਂ ਗੱਲਾਂ ਨੂੰ ਝੁਠਲਾ ਦਿੰਦਾ, ਇਹ ਹੋ ਨਹੀਂ ਸਕਦਾ, ਬਿਲਕੁਲ ਠੀਕ ਇਹ ਨਹੀਂ ਹੋ ਸਕਦਾ, ਕਿਉਂਕਿ ਇਹ ਤੁਹਾਡੇ ਲਈ ਨਹੀਂ ਹੋ ਸਕਦਾ। ਹੋ ਸਕਦਾ ਸਤਿਗੁਰਾਂ ਲਈ, ਬ੍ਰਹਮ ਗਿਆਨੀਆਂ ਲਈ, ਰੱਬ ਦੇ ਪਿਆਰਿਆਂ ਲਈ ਸਭ ਕੁਛ ਹੋ ਸਕਦਾ।
ਥਲ ਗੌਰ ਮਰੀਨ ਮੈਂ ਬੈਸ ਰਹਿਓ, ਕਿਦੈ ਭੂਤ ਬਰਿਓ ਤਿਹ ਕੇ ਕੱਟ ਮਾਹੀ।
ਪੁਰਾਣੇ ਲੋਕ, ਪੁਰਾਣੇ ਖਿਆਲ, ਪਿੰਡਾਂ ਦੇ ਲੋਕ ਜਿਹੇ ਜਿਹੇ ਹੁੰਦੇ ਸੀ, ਅੰਦਾਜ਼ੇ ਜੇ ਲਾਉਂਦੇ ਨੇ ਬੈਠੇ, ਉਹ ਮੜੀਆਂ ਚਲੇ ਗਏ ਆ, ਕੋਈ ਚੀਜ਼ ਚਿੰਬੜ ਗਈ ਹੋਣੀ ਹੈ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ, ਹਰੇਕ ਕੋਈ ਆਪਣੇ ਆਪਣੇ ਅੰਦਾਜ਼ੇ ਲਾ ਲਾ ਕੇ ਗੱਲਾਂ ਕਰਦਾ।
ਤਨ ਭੂਰ ਗਵਾਏ ਭਇਓ ਇਹ ਭੇਖ, ਪਖੰਡ ਵਸੇਖ ਕਿਦਾਂ ਕੀਏ ਤਾਹੀ।
ਕਹਿਣ ਲੱਗੇ ਗੱਲ ਇਹ ਹੋਣੀ ਆ, ਕਿ ਇਹਨਾਂ ਦੇ ਪੈਸੇ ਘੱਟ ਗਏ ਹੋਣੇ ਆ ਹੱਟੀ ਤੋਂ, ਤੇ ਇਸੇ ਕਰਕੇ ਇਹਨਾਂ ਨੇ ਕੀ ਕੀਤਾ, ਇਹੋ ਜਿਹਾ ਪਖੰਡ ਜਿਹਾ ਕਰ ਲਿਆ ਔਰ ਭੇਖ ਜਿਹਾ ਬਣਾ ਲਿਆ, ਉੱਥੇ ਕਿਤੇ ਇੱਧਰ ਉੱਧਰ ਬਹਿ ਕੇ ਆ ਗਏ ਹੋਣੇ, ਜਿਵੇਂ ਅੱਜ ਕੱਲ੍ਹ ਦੇ ਵਿਦਵਾਨ ਕਹਿੰਦੇ ਨੇ, ਕੈਸਟਾਂ ਭਰਤੀਆਂ ਵਿਦਵਾਨਾਂ ਨੇ ਸਿੱਖਾਂ ਨੇ, ਜਿਹਨੂੰ ਸਿੱਖ ਕਹਿੰਦੇ ਆਪਾਂ, ਉਹ ਕੈਸਟਾਂ ਭਰਦੇ ਆ ਵੀ ਮਹਾਰਾਜ ਝਾੜੀਆਂ ਉਹਲੇ ਬਹਿ ਕੇ ਤਿੰਨ ਦਿਨ ਆ ਗਏ ਹੋਣੇ, ਫਿਰ ਆਖੇ ਦੁਨੀਆਂ ਨੂੰ ਹੀ ਦਿਖਾਵਾ ਜਿਹਾ ਕਰ ਗਏ ਹੋਣੇ ਆ, ਅੱਖਰ ਨਹੀਂ ਹੈਗੇ ਜਿਹੜੇ ਸਟੇਜ ਤੇ ਕਹਿ ਸਕੀ ਉਹਨਾਂ ਵਾਸਤੇ। ਸੋ ਇਸ ਕਰਕੇ ਮਹਾਰਾਜ ਹੀ ਬਖਸ਼ੇ ਉਹਨਾਂ ਨੂੰ ਸੱਚੇ ਪਾਤਸ਼ਾਹ, ਜਿਹੜੇ ਗੁਰੂ ਸਾਹਿਬ ਤੇ ਇੰਨਾ ਵੀ ਭਰੋਸਾ ਨਹੀਂ ਕਰ ਸਕਦੇ ਕਿ ਸਤਿਗੁਰੂ ਜਿਹੜੇ ਪੰਜ ਤੱਤਾਂ ਦੇ ਰਚਨਹਾਰ ਨੇ, 84 ਲੱਖ ਜੂਨ ਨੂੰ ਰੋਜੀ ਰੋਟੀ ਦੇਣ ਵਾਲੇ ਨੇ, ਖਿਨੈ ਮੈਂ ਅਵਰਾ ਆਚਰਜ ਚਲਤ ਤੁਮਾਰੇ ਕਰਨ ਵਾਲੇ ਨੇ, ਉਹਨਾਂ ਗੁਰਾਂ ਤੇ ਜ਼ਰਾ ਵੀ ਵਿਸ਼ਵਾਸ ਨਹੀਂ ਆਇਆ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਅਹੀਆਂ ਗੱਲਾਂ ਕਰਦਿਆਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਐਂ ਸੋਚਣਾ, ਇਹ ਤੇ ਜਿਹੜੇ ਕੌਤਕ ਮਹਾਰਾਜ ਨੇ ਕੀਤੇ ਤਾਂ ਬ੍ਰਹਮ ਗਿਆਨੀਆਂ ਦੇ ਅਸੀਂ ਆਪ ਦੇਖੇ ਨੇ, ਇਹੋ ਜਿਹੇ ਕੌਤਕ ਤਾਂ ਕਈ ਹੋਏ ਨੇ, ਕਈ ਵਾਰੀ ਹੋਏ ਨੇ, ਬਥੇਰੇ ਕੌਤਕ ਨੇ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਕਿੰਤੂ ਕਰਨਾ, ਰੱਬ ਤੇ ਕਿੰਤੂ ਕਰਨਾ, ਇਹ ਫਿਰ ਕਿੱਧਰਲਾ ਰਸਤਾ ਖੁੱਲ੍ਹ ਰਿਹਾ ਉਹਨਾਂ ਦਾ। ਇਸ ਕਰਕੇ ਜੋ ਮਹਾਰਾਜ ਦਾ ਕੌਤਕ ਹੈ ਉਹਦੇ ਤੇ ਵਿਸ਼ਵਾਸ ਕਰੋ, ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਹਨ, ਗੁਰੂ ਕੇ ਪਿਆਰੇ ਸਮਰੱਥ ਨੇ। ਨੌਵੇਂ ਪਾਤਸ਼ਾਹ ਦੇਖੋ ਜੇਲ੍ਹ ਵਿੱਚ ਨੇ, ਇੱਧਰ ਦੂਜੇ ਪਾਸੇ ਸਿੱਖ ਦੇ ਘਰੇ ਪ੍ਰਸ਼ਾਦਾ ਛਕਦਿਆਂ ਕਾਜੀ ਨੇ ਦੇਖਿਆ, ਔਰੰਗੇ ਕੋਲ ਜਾ ਕੇ ਉਸ ਵਕਤ ਉਹਨੇ ਸ਼ਿਕਾਇਤ ਕੀਤੀ, ਚੰਗੀ ਤੁਹਾਡੀ ਜੇਲ੍ਹ, ਚੰਗੇ ਮਹਾਰਾਜ ਫੜ ਕੇ ਲਿਆਂਦੇ, ਉਹ ਮੈਂ ਆਪ ਦੇਖੇ ਸਾਡੇ ਨਾਲ ਗੁਆਂਢ ਸਿੱਖ ਰਹਿੰਦਾ ਉਹਦੇ ਘਰੇ ਪ੍ਰਸ਼ਾਦਾ ਛਕਦੇ ਸੀ ਰਾਤ, ਅਤੇ ਤੁਸੀਂ ਕਹਿੰਦੇ ਹੋ ਅਸੀਂ ਉਹਨਾਂ ਨੂੰ ਇੰਨੇ ਜਿੰਦਿਆਂ 'ਚ ਰੱਖਿਆ ਹੋਇਆ। ਔਰੰਗਜ਼ੇਬ ਨੇ ਆਪਣਾ ਬੰਦਾ ਭੇਜਿਆ ਉਸੇ ਵਕਤ, ਦੇਖ ਕੇ ਆਓ, ਮਹਾਰਾਜ ਤਾਂ ਅੰਦਰ ਸਮਾਧੀ ਲਾ ਕੇ ਬੈਠੇ ਨੇ, ਇੱਕ ਬੰਦਾ ਉੱਧਰ ਭੇਜਿਆ ਉੱਧਰ ਵੀ ਮਹਾਰਾਜ ਬੈਠੇ ਨੇ। ਇੱਥੇ ਹੁਣ ਹੈਰਾਨਗੀ ਦੀ ਗੱਲ ਹੋ ਜਾਂਦੀ ਹੈ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ। ਮਹਾਰਾਜ ਸੱਚੇ ਪਾਤਸ਼ਾਹ ਕੁਛ ਵੀ ਕੌਤਕ ਵਰਤਾ ਸਕਦੇ ਨੇ, ਇਹੀ ਤਾਂ ਸਾਡੇ ਸਤਿਗੁਰ ਨੇ। ਜੇ ਸਾਡੇ ਸਤਿਗੁਰ 'ਚ ਇੰਨੀ ਵੀ ਸਮਰੱਥਾ ਨਹੀਂ ਫਿਰ ਸਾਨੂੰ ਸਤਿਗੁਰੂ ਤਾਰਨਗੇ ਕਿਵੇਂ, ਫਿਰ ਪਰਲੋਕ ਨੂੰ ਕਿਵੇਂ ਤਾਰਨਗੇ, ਸਾਨੂੰ ਸੱਚਖੰਡ ਕਿਵੇਂ ਲੈ ਕੇ ਜਾਣਗੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਬਹੁਤ ਛੋਟੇ ਕਰ ਦਿੱਤੇ ਤੁਸੀਂ। ਇਸ ਕਰਕੇ ਗੁਰਾਂ ਨੂੰ ਵੱਡੇ ਕਰਨਾ ਸੀ ਜਾਂ ਛੋਟੇ ਕਰਨਾ ਸੀ, ਜਿਹੜਾ ਆਪਣੇ ਪਿਤਾ ਦੀ ਵਡਿਆਈ ਵੱਡੀ ਕਰੇ ਉਹ ਸਪੁੱਤ ਹੁੰਦਾ, ਅਤੇ ਇਹ ਤਾਂ ਕਪੁੱਤ ਬਣ ਗਏ, ਵਡਿਆਈ ਛੋਟੀ ਕਰ ਰਹੇ ਮਹਾਰਾਜ ਦੀ, ਆਪਣੀ ਬੁੱਧੀ ਨੂੰ ਵੱਡਾ ਦਿਖਾ ਰਹੇ ਨੇ, ਵੱਡੋ ਵਡਾਈ ਹੋਏ, ਵੱਡਿਆਂ ਦੀ ਵਡਾਈ ਛੋਟੀ ਕਰਕੇ ਆਪਣੀ ਵਡਿਆਈ ਨੂੰ ਵੱਡਾ ਦਿਖਾ ਰਹੇ ਹਨ।
ਮਨਮਾਨਵ ਜਾਨਵ ਭੇਵ ਜੋ ਕੋ ਨਟ, ਸੇਵਕ ਜੋ ਪਿਖ ਨਾ ਪਰਮਾਹੀ।
ਹੁਣ ਜਿਹੜੇ ਮਨ ਦੇ ਅੰਦਰ ਮਾਨਵ ਦੇ ਬੰਦੇ ਨੇ, ਜਾਣਦੇ ਨੇ ਭੇਵ ਨੂੰ, ਮਹਾਰਾਜ ਗੁਰੂ ਨਾਨਕ ਦੇਵ ਜੀ ਕੌਣ ਨੇ ਨਾ, ਉਹ ਤਾਂ ਨਹੀਂ ਡੋਲਦੇ। ਜਿਹੜੇ ਆਮ ਜੇ ਬੰਦੇ ਨੇ ਉਹ ਦੇਖ ਦੇਖ ਕੇ ਸਾਰੀਆਂ ਚੀਜ਼ਾਂ ਡੋਲ ਜਾਂਦੇ ਨੇ। ਜੇ ਆਪਾਂ ਆਮ ਜੀਆਂ ਕਈ ਗੱਲਾਂ ਕਥਾ 'ਚ ਦੱਸ ਵੀ ਦਿੰਦੇ ਹਾਂ, ਕਈ ਵਾਰੀ ਕਈ ਬੰਦੇ ਤਾਂ ਸਿਰ ਘੁਮਾਉਣ ਲੱਗ ਜਾਂਦੇ ਨੇ, ਹਿੱਲ ਜਾਂਦੇ ਨੇ, ਇਹ ਕਿੱਦਾਂ ਹੋ ਸਕਦਾ, ਆਹ ਕਿੱਦਾਂ ਹੋ ਸਕਦਾ। ਜਦ ਸ਼ਬਦ ਦੀ ਕਮਾਈ ਕਰੋਗੇ ਤਾਂ ਸਾਰਾ ਕੁਛ ਹੀ ਹੋ ਸਕਦਾ। ਆਪਣੇ ਕੋਲ ਇੱਥੇ ਚੰਗੇ ਚੰਗੇ ਵਧੀਆ ਅਭਿਆਸੀ ਬੈਠ ਕੇ ਮੁੜ ਗਏ ਨੇ ਇਹ ਥਾਂ 'ਤੇ, ਇਹਨਾਂ ਦਿਨਾਂ ਦੇ ਦੌਰਾਨ ਉਹ ਸਾਰੇ ਕੌਤਕ ਦੱਸ ਦਿੰਦੇ ਨੇ ਕੀ ਵਰਤ ਰਿਹਾ, ਕੀ ਹੋ ਰਿਹਾ। ਮਿਲਣ ਵੀ ਆਉਂਦੇ ਨੇ ਪਰ ਐਂ ਸਾਰਿਆਂ ਨੂੰ ਕੌਣ ਦੱਸਦਾ ਕਿ ਮੇਰੇ ਕੋਲ ਕੀ ਆ, ਮਹਾਰਾਜ ਦੀ ਕਿੰਨੀ ਕਿਰਪਾ। ਇਸ ਕਰਕੇ ਸਤਿਗੁਰੂ ਤਾਂ ਆਪਣੇ ਸਿੱਖ ਨੂੰ, ਮਹਾਰਾਜ ਨੇ ਤਾਂ ਕਿਹਾ ਨੀਕੀ ਕੀੜੀ ਮਹਿ ਕੱਲ ਰਾਖਾ। ਮਹਾਰਾਜ ਕਹਿੰਦੇ ਜੇ ਇੱਕ ਨਿੱਕੀ ਜਿਹੀ ਕੀੜੀ ਦੇ ਵਿੱਚ ਪਰਮਾਤਮਾ ਸ਼ਕਤੀ ਕਰ ਦੇਵੇ ਨਾ, ਭਸਮ ਕਰੈ ਲਸਕਰ ਕੋਟ ਲੱਖ ਹੈ, ਉਹ ਕੀੜੀ ਕਰੋੜਾਂ ਫੌਜਾਂ ਨੂੰ ਨਾਸ ਕਰ ਸਕਦੀ, ਇੱਕ ਕੀੜੀ। ਭਾਈ ਬਚਿੱਤਰ ਸਿੰਘ 4.5 ਫੁੱਟ ਦਾ ਕੱਦ ਸੀ ਬਸ, ਅਤੇ ਹਾਥੀ ਐਡਾ ਵੱਡਾ, 7 ਤਵੀਆਂ ਮੱਥੇ 'ਤੇ ਬਿੰਨ ਕੇ ਨਾਗਣੀ ਬਰਛੀ ਦੇ ਨਾਲ, ਐਡੀ ਵੱਡੀ ਖੂਨ ਦੀ ਧਾਰ ਵਗੀ। ਜੋ 10ਵੇਂ ਪਾਤਸ਼ਾਹ ਨੇ ਥਾਪੜੇ ਬਖਸ਼ਿਸ਼ ਕੀਤੇ, 5 ਥਾਪੜੇ ਮਹਾਰਾਜ ਨੇ ਦਿੱਤੇ, ਫੜ ਬਚਿੱਤਰ ਸਿੰਘ ਬਰਛੀ, ਕੀ ਦੀਂਦਾ ਤੈਨੂੰ। ਕਹਿੰਦੇ ਮਹਾਰਾਜ ਊਈ ਕੱਟਾ ਜਿਹੀ ਹੈ, ਊਂ ਜਾਂਦੇ ਹੀ ਢਾ ਲੈਣਾ ਮੈਂ ਇਹਨੂੰ। ਉਹ ਜਦੋਂ ਸੱਚੇ ਪਾਤਸ਼ਾਹ ਸਿੱਖ ਨੂੰ ਥਾਪੜਾ ਦਿੰਦੇ ਨੇ, ਆ ਸਿੱਖ ਮਹਾਂਬਲੀ ਹੋ ਜਾਂਦਾ। ਸਿੱਖ ਜੋ ਮਰਜ਼ੀ ਕਰ ਸਕਦਾ ਜੇ ਗੁਰੂ ਦੀ ਕਿਰਪਾ ਹੋ ਜਾਵੇ। ਪਰ ਅਤਕਥਨੀ ਤੋਂ ਬਾਹਰ ਵੀ ਨਹੀਂ ਜਾਂਦਾ। ਇਸ ਕਰਕੇ ਸਿੱਖ ਦੀ ਗੱਲ ਕਰਦੇ ਹਾਂ, ਜੇ ਗੁਰੂ ਦੀ ਗੱਲ ਕਰੀਏ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਇਸ ਕਰਕੇ ਜਿਹਦਾ ਵਿਸ਼ਵਾਸ ਗੁਰੂ ਸਾਹਿਬ 'ਤੇ ਪੂਰਨ ਰੂਪ ਵਿੱਚ ਹੁੰਦਾ, ਉਹਨੂੰ ਸਤਿਗੁਰੂ ਮਹਾਰਾਜ ਆਪਣੀ ਕਿਰਪਾ ਕਰਦੇ ਹਨ।
ਨਰ ਨਿੰਦਕ ਦੌਲਤ ਖਾਨ ਕੇ ਪਾਸ ਬਖਾਨਤ ਦੂਤੀ ਲੱਗੇ ਤਿਹ ਕਾਨਾ।
ਹੁਣ ਜਾ ਕਰਕੇ ਜਿਹੜੇ ਨਿੰਦਕ ਬੰਦੇ ਸੀ, ਉਹਨਾਂ ਨੇ ਦੌਲਤ ਖਾਨ ਦੇ ਕੋਲੇ ਚੁਗਲੀ ਕੀਤੀ ਕੰਨ ਦੇ ਵਿੱਚ ਜਾ ਕਰਕੇ।